ਮਮੇਲੇ ਹਮੇਲੇ ਉਜਲ ਕਰ ਦੇਵੋ, ਹਮੇਲੇ ਹਮੇਲੇ ਉਜਲ ਕਰ ਦੇਵੋ। ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕਰ ਦੇਸਾ। ਹਮ ਮੇਲੇ ਉਜਲ ਕਰ ਦੇਵੋ, ਹਮ ਮੇਲੇ ਉਜਲ ਕਰ ਦੇਵੋ। ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ, ਤੁਮ ਕਰੋ ਭਲਾ ਹੂੰ ਭਲੋ ਨਾ ਜਾਣੇ, ਤੁਮ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ ਕਉ ਨਾਨਕ ਹਮ ਇਹ ਹਵਾਲਾ। ਰਖ ਸੰਤਨ ਕੇ ਪਾਛੇ ਉਜਲ ਕਰ ਦੇਵੋ, ਹਮ ਮੇਲੇ ਉਜਲ ਕਰ ਦੇਵੋ।
ਹਮ ਮੇਲੇ ਉਜਲ ਕਰ, ਹਮ ਮੇਲੇ
ਸਤਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਪੂਰਾ ਅੰਤਰਮੁਖ ਕਰੋ, ਰਸਨਾ ਕਰਕੇ ਸ਼ਬਦ ਵਿੱਚ ਬੋਲਣਾ, ਕੰਨਾਂ ਨੂੰ ਹਰੀ ਜਸ ਸੁਣ ਵਿੱਚ ਲਗਾ ਦੇਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਜਾਣ ਦੀ ਇਜਾਜ਼ਤ ਨਾ ਦੇਣੀ, ਬੁੱਧ ਨੂੰ ਵਿਚਾਰ ਵਿੱਚ ਪ੍ਰਵਿਰਤ ਕਰਨਾ। ਜਾਂ ਮਨ ਇਕਾਗਰ ਹੁੰਦਾ, ਮਨ ਟਿਕਦਾ, ਇਹੋ ਜਿਹਾ ਟਿਕਾ ਦਾ ਸਮਾਂ, ਇਕਾਗਰਤਾ ਦਾ ਸਮਾਂ ਬਹੁਤ ਕੀਮਤੀ ਸਮਾਂ ਮੰਨਿਆ। ਇੱਕ ਇੱਕ ਛਿਨ ਛਿਨ ਕਹਿੰਦੇ ਨੇ ਅੱਖ ਦੇ ਖੋਲਣ ਮੀਟਣ ਮਾਤਰ ਨੂੰ, ਜਾਂ ਸੈਕਿੰਡ ਕਹਿ ਲਓ, ਇਤਨੇ ਸਮੇਂ ਦਾ ਵੀ ਮਹਾਨ ਫਲ ਹੈ। ਇਉਂ ਦੱਸਿਆ, ਕਈ ਕੋਟ ਕੇ ਜਗ ਫਲਾਂ ਸੁਣ ਗਾਵਨ ਹਾਰੇ ਰਾਮ, ਕਈ ਕਰੋੜਾਂ ਯੱਗਾਂ ਦਾ ਫਲ ਇੱਕ ਛਿੰਨ ਦਾ, ਕਰੋੜ ਅਸ਼ਮੇਰ ਜਗ ਦਾ ਫਲ। ਜਿਤਨੇ ਛਿੰਨ ਮਨ ਉਤਨੇ ਕਰੋੜ ਅਸ਼ਮੇਰ ਜਗਾਂ ਦਾ ਫਲ ਪ੍ਰਾਪਤ ਕਰਦਾ ਹੈ ਪ੍ਰਾਨ ਨੂੰ। ਮਾਨੁਖ ਤਨ ਜਿਸ ਦੇ ਵਿੱਚ ਇਸ ਜੀਵਾਤਮਾ ਨੂੰ ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨ ਇੰਦਰੇ, ਮਨ ਬੁੱਧ ਟੂਲਸ ਮਿਲੇ ਹਨ, ਇਹ ਔਜ਼ਾਰ ਮਿਲੇ ਹਨ ਆਪਣੇ ਪੁੰਨ ਕਰਮਾਂ ਨੂੰ ਵਧਾਉਣ ਵਾਸਤੇ, ਜਿਨ੍ਹਾਂ ਪੁੰਨ ਕਰਮਾਂ ਦਾ ਫਲ ਸੁਖ ਦੀ ਪ੍ਰਾਪਤੀ ਹੈ। ਸੋ ਇਉਂ ਥੋੜ੍ਹੇ ਥੋੜ੍ਹੇ ਵਧਾਉਂਦੇ ਵਧਾਉਂਦੇ ਬਹੁਤ ਜ਼ਿਆਦਾ ਪੁੰਨ ਕਰਮਾਂ ਦਾ ਸੰਗ੍ਰਹਿ, ਪੁੰਨ ਕਰਮਾਂ ਦਾ ਮਜਮੂਆ ਇਕੱਠਾ ਕਰ ਲੈਂਦਾ। ਜਿਵੇਂ ਥੋੜ੍ਹਾ 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 ਧਨ ਇਕੱਠਾ ਕਰਦਾ ਕਰਦਾ ਕੋਈ ਇੱਕ ਦਿਨ ਸੇਠ ਸ਼ਾਹੂਕਾਰ ਬਣ ਜਾਂਦਾ ਹੈ, ਇਸੀ ਤਰ੍ਹਾਂ ਹੀ ਥੋੜ੍ਹਾ ਥੋੜ੍ਹਾ ਭਜਨ ਕਰਦੇ ਕਰਦੇ ਇਹ ਵੀ ਨੁਕਤਾ ਨਿਗਾਹ ਅਤੇ ਭਗਤ ਬਣ ਜਾਂਦਾ ਹੈ। ਸਵੇਂ ਇਸ ਦੀ ਸੱਤਾ ਤਾਕਤ ਵੀ ਬਹੁਤ ਵੱਡੀ ਦੱਸੀ ਹੈ, ਇੱਕ ਮਨ ਇੱਕ ਚਿੱਤ ਦੀ, ਜੋ ਹਰਨਾਮ 'ਤੇ ਆਉਂਦੇ ਸੀ ਵਿਰਲੇ ਥੋੜ੍ਹੇ, ਜੋ ਇੱਕ ਮਨ ਇੱਕ ਚਿੱਤ ਆਰਾਧ ਦੇ, ਤਿੰਨ ਕੀ ਬਰਕਤ ਖਾਹੇ ਅਸੰਖ ਲੱਖ ਕਰੋੜ। ਵਕਤ ਅਖੀਰ ਦੀ ਬਾਬਤ ਆਇਓ ਦੱਸੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਵਕਤ ਅਖੀਰ ਇੱਕ ਚਿੱਤ ਇਕਾਗਰ ਹੋ ਜਾਏ ਚਿੱਤ, ਕਾਲ ਦੀ ਫਾਸੀ 'ਤੇ ਬਚ ਜਾਂਦੇ ਇੱਕ ਛਿਨ ਮਾਤਰ। ਤਾਂ ਧਿਆਓ, ਇਹ ਅਭਿਆਸ, ਇਹ ਸੁਭਾਵ, ਇਹ ਆਦਤ ਜ਼ਿੰਦਗੀ ਵਿੱਚ ਹੀ ਪਕਾਉਣੀ ਪੈਂਦੀ ਹੈ ਅਤੇ ਮਨ ਨੂੰ ਟਿਕਾ ਕੇ ਇਕਾਗਰ ਕਰਕੇ ਹਰੀ ਜਸ ਕਰਨ ਦਾ ਅਭਿਆਸ ਬਣਾਉਣਾ ਚਾਹੀਦਾ ਹੈ। ਬਾਣੀ ਪੜ੍ਹਨ ਸੁਣਨ ਦਾ ਫਲ ਤਾਂ ਬਹੁਤ ਹੈ, ਵਿਚਾਰਨ ਦਾ ਉਦੋਂ ਵੀ ਵਿਸ਼ੇਸ਼ ਫਲ ਹੈ। ਗੁਰਬਾਣੀ ਗੁਰੂ ਰੂਪ ਹੈ, ਕਿਸੇ ਦੇ ਖਿਆਲਾਤ, ਕਿਸੇ ਦੇ ਅਨੁਭਵ, ਕਿਸੇ ਦੇ ਐਕਸਪੀਰੀਅੰਸ, ਤਜਰਬੇ ਉਹਦਾ ਆਪਣਾ ਸਰੂਪ ਹੀ ਹੋਇਆ ਕਰਦੇ ਹਨ। ਇਸੀ ਤਰ੍ਹਾਂ ਹੀ ਗੁਰੂ ਜੀ ਦੀ ਬਾਣੀ, ਉਹਨਾਂ ਦੇ ਆਪਣੇ ਖਿਆਲਾਤ ਹਨ, ਆਪਣਾ ਅਨੁਭਵ ਹੈ, ਆਪਣੇ ਐਕਸਪੀਰੀਅੰਸ ਹਨ, ਆਪਣੇ ਤਜਰਬੇ ਹਨ, ਪਰਮਾਰਥਕ ਤਜਰਬੇ ਹਨ, ਜਿਹੜੇ ਅਸ਼ਮਦਾਦੀ ਜੀਵਾਂ ਦੇ ਵਾਸਤੇ, ਸਾਡੇ ਵਾਸਤੇ, ਸਾਡੇ ਲਾਭ ਦੇ ਵਾਸਤੇ ਉਹਨਾਂ ਗੁੰਥਨ ਕਰਕੇ ਰੱਖੇ। ਤਾਂ ਤੇ ਆਓ, ਇਸ ਬਾਣੀ ਨੂੰ ਪੜ੍ਹੋ ਵੀ, ਸੁਣੋ ਵੀ, ਵਿਚਾਰੋ ਵੀ, ਪੂਰਾ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਸਮਾਂ ਇੱਕ ਇਹੋ ਜਿਹੀ ਚੀਜ਼ ਹੈ, ਇਹ ਤੁਰਿਆ ਹੀ ਜਾਂਦਾ ਹੈ, ਇਹ ਰੁਕਦਾ ਨਹੀਂ, ਛਿਨ 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 ਕਰਕੇ ਇੱਥੇ ਚਲਿਆ ਗਿਆ। ਉਮਰਾਂ ਬੀਤ ਗਈਆਂ, ਯੁੱਗ ਬੀਤ ਗਏ, ਇਹ ਚੱਕਰ ਖਤਮ ਨਹੀਂ ਹੁੰਦਾ, ਚੱਕਰ ਖੜਦਾ ਨਹੀਂ ਹੈ। ਇਸ ਤੋਂ ਲਾਭ ਉਠਾ ਲੈਣਾ,
ਇਸਨੂੰ ਸਫਲਾ ਕਰ ਲੈਣਾ, ਇਸ ਤੋਂ ਪੂਰਾ ਪੂਰਾ ਫਾਇਦਾ ਉਠਾਉਣਾ ਇਨਸਾਨ ਦਾ ਆਪਣਾ ਪੁਰਸ਼ਾਰਥ ਹੈ। ਆਪਣੀ ਹਿੰਮਤ ਹੈ ਤਾਂ ਤੇ ਇਸ ਤੋਂ ਪੂਰਾ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਪ੍ਰਯੋਜਨ ਏਮ ਆਫ ਦਾ ਲਾਈਫ, ਜ਼ਿੰਦਗੀ ਦਾ ਉਦੇਸ਼, ਵਾਹਿਗੁਰੂ ਦਾ ਭਜਨ ਕਰਕੇ ਉਸਦੇ ਵਿੱਚ ਮਿਲ ਕੇ ਪਰਮ ਸੁਖੀ ਹੋਣਾ ਹੈ, ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ। ਕਿਉਂਕਿ ਸੁਖ ਸਰੂਪ ਵਾਹਿਗੁਰੂ ਹੈ, ਉਸ ਤੋਂ ਇਤਰ, ਉਸ ਤੋਂ ਬਿਨਾਂ ਸਭ ਦੁੱਖ ਰੂਪ ਹੈ। ਜਿਹੋ ਜਿਹੀ ਵਸਤੂ ਨਾਲ ਮਨ ਦੀ ਅਟੈਚਮੈਂਟ ਹੁੰਦੀ ਹੈ ਵੈਸੇ ਹੀ ਅਸਰ ਲੈਂਦਾ ਹੈ। ਸੋ ਸੁਖ ਸਰੂਪ ਜੋ ਵਾਹਿਗੁਰੂ ਆਨੰਦ ਦਾ ਸਾਗਰ ਹੈ, ਉਸਦੇ ਨਾਲ ਮਨ ਜੁੜਿਆ, ਉਸਦੇ ਵਿੱਚ ਲਿਵਲੀਨ ਹੋਇਆ, ਇਹਨੇ ਸੁਖੀ ਹੋਣਾ ਹੈ। ਜੋ ਕੋਈ ਪਦਾਰਥ ਦੁੱਖ ਰੂਪ ਹੈ, ਉਸਦੇ ਵਿੱਚ ਲਿਵਲੀਨ ਹੋਇਆ, ਇਸਨੂੰ ਦੁੱਖ ਦੀ ਹੀ ਪ੍ਰਾਪਤੀ ਹੋਣੀ ਹੈ। ਤਾਂ ਤੇ ਦੁੱਖ ਤੋਂ ਹਰ ਬੰਦਾ ਡਰਦਾ ਹੈ, ਸੁੱਖ ਨੂੰ ਹਰੇਕ ਹੀ ਚਾਹੁੰਦਾ ਹੈ। ਸੁੱਖ ਦੇ ਵਾਸਤੇ, ਸੁੱਖ ਦੇ ਜਗਿਆਸੂ ਵਾਸਤੇ, ਸੁੱਖ ਦੇ ਚਾਹਵਾਨ ਵਾਸਤੇ ਸੁੱਖ ਸਰੂਪ ਵਾਹਿਗੁਰੂ ਦੇ ਨਾਲ ਜੁੜਨ ਦਾ ਉਪਰਾਲਾ ਕਰਨਾ ਪੈਂਦਾ ਹੈ। ਤਾਂ ਤੇ ਇਹ ਮਨੁੱਖ ਤਨ ਦੇ ਵਿੱਚ ਹੀ ਹੋ ਸਕਦਾ ਹੈ। ਉਹ ਵਾਹਿਗੁਰੂ ਦਾ ਭਜਨ ਕਰਕੇ ਅਗ੍ਰੇਸਰ ਨਾ ਕੀਤਾ ਜਾਏ ਤਾਂ ਉਸਦੀ ਬਾਬਤ ਗੁਰੂ ਜੀ ਇਉਂ ਫਰਮਾਉਂਦੇ ਨੇ, ਆਵਨੇ ਆਏ ਸਿਸ਼ਟ ਮੇਂ ਬਿਨ ਬੂਝੇ ਪਸੁਠੋ। ਮਨੁੱਖ ਤਨ ਧਾਰ ਕੇ ਅਗਰ ਵਾਹਿਗੁਰੂ ਦੀ ਬੰਦਗੀ ਨਾ ਕੀਤੀ, ਉਸਦਾ ਭਜਨ ਨਾ ਕੀਤਾ, ਉਸਨੂੰ ਮਿਲਣ ਦਾ ਉਪਰਾਲਾ ਨਾ ਕੀਤਾ ਗਿਆ, ਤਾਂ ਇਨਸਾਨੀਅਤ ਤੋਂ ਇਨਸਾਨੀ ਜਾਮਾ ਹੋਣ ਦੇ ਬਾਵਜੂਦ ਵੀ ਕਰੋੜਾਂ ਕੋ ਦੂਰ ਹੈ। ਹੈ ਕਿ ਪਸ਼ੂ ਹੈਵਾਨ ਹੋਰ ਨਹੀਂ, ਮਰਿਆ ਹੋਇਆ ਪਸ਼ੂ, ਇਹੋ ਜਿਹਾ ਦਰਜਾ ਗੁਰਬਾਣੀ ਉਹਨਾਂ ਨੂੰ ਦਿੰਦੀ ਹੈ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆਵਣ। ਬਾਣੀ ਗੁਰੂ ਜੀ ਉਹਨਾਂ ਸੱਜਣਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ ਜਿਹੜੇ ਇਹ ਕੁਛ ਮੰਨਦੇ ਹਨ। ਮਾਨੁਖ ਤਨ ਹਾਰ ਕੇ ਇਨਸਾਨ ਖਾਣ ਪੀਣ ਹੱਸਣ ਖੇਡਣ ਵਾਸਤੇ ਹੀ ਆਇਆ ਹੈ। ਈਟ ਐਂਡ ਡਰਿੰਕ ਐਂਡ ਬੀ ਮੈਰੀ, ਨਥਿੰਗ ਐਲਸ, ਜ਼ਿੰਦਗੀ ਦਾ ਹੋਰ ਮੁੱਦਾ ਹੀ ਕੋਈ ਨਹੀਂ, ਇਹ ਸਮਝਦਾ ਹੈ ਉਹਨਾਂ ਵਾਸਤੇ। ਇਉਂ ਉਹਨਾਂ ਦੀ ਗਲਤੀ ਨੂੰ ਦੂਰ ਕਰਨ ਵਾਸਤੇ ਐਸਾ ਉਪਦੇਸ਼ ਕਰਦੇ ਹਨ। ਆਪ ਨਿਆਏ ਸਿਸ਼ਟ ਮੇਂ ਬਿੰਦੂ ਜੇ ਅਸੁਧ ਹੋ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਖੋਰ ਜੰਗਲ ਵਿੱਚ ਬੈਠੇ ਹੋਏ ਮਰਦਾਨਾ ਰਬਾਬ ਵਜਾ ਰਿਹਾ ਹੈ। ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ।
ਤੂੰ ਹੀ ਮੋਹਿਨਾ, ਤੂੰ ਹੀ ਮੋਹਿਨਾ,
ਲਿਖਾਇਆ ਲੋਇਣਾ ਅੰਤਰ ਬਾਹਰ ਘੱਟ ਘੱਟ ਇਤੁੱਤ ਤੂੰ ਹੀ ਮੋਹਿਨਾ। ਦੁਨੀਆਂ 'ਤੇ ਤਿੰਨ ਕਿਸਮ ਦੇ ਲੋਕ ਮੰਨੇ ਗਏ, ਇੱਕ ਅਗਿਆਨੀ, ਦੂਸਰੇ ਜਗਿਆਸੂ, ਤੀਸਰੇ ਗਿਆਨਵਾਨ ਮੁਕਤ ਪੁਰਸ਼। ਉਹਨਾਂ ਦੇ ਖਿਆਲਾਤ ਦੇ ਮੁਤਾਬਕ ਹੀ ਉਹਨਾਂ ਨੂੰ ਇਹ ਦਰਜਾ ਮਿਲਦਾ ਹੈ। ਸੋ ਪਹਿਲੇ ਦਰਜੇ ਦੇ ਲੋਕ ਤਾਂ ਸੰਸਾਰ ਦੇ ਵਿੱਚ ਇਹੋ ਜਿਹੀ ਸਮਝੋ ਜਿਹੜੇ ਕਹਿੰਦੇ ਨੇ ਖਾਓ ਪੀਓ ਅਤੇ ਦੂਜਿਆਂ ਦਾ ਕੁਛ ਨਹੀਂ, ਭਾਵੇਂ ਕਿਵੇਂ ਵੀ ਕਰੋ, ਕਿਸੇ ਨੂੰ ਲੁੱਟੋ ਪੁੱਟੋ, ਕਿਸੇ ਨੂੰ ਦੁੱਖ ਦਿਓ, ਤਕਲੀਫ ਦਿਓ, ਕਸ਼ਟ ਦਿਓ, ਆਪਣਾ ਪੇਟ ਭਰੋ। ਦੂਸਰੇ ਦਰਜੇ ਦੇ ਉਹ ਲੋਕ ਹਨ ਜਿਹਨੂੰ ਸਮਝ ਪੈ ਚੁੱਕੀ ਹੈ, ਉਹ ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਰੱਖਦੇ ਨੂੰ ਕੋਸ਼ਿਸ਼ ਕਰਦੇ ਹਨ। ਤੀਸਰੇ ਉਹ ਲੋਕ ਹਨ ਜਿਹੜੇ ਮੁਕਤ ਹੋ ਚੁੱਕੇ ਨੇ, ਦੁੱਖਾਂ ਤੋਂ ਬਰੀ ਹੋ ਚੁੱਕੇ ਨੇ। तो एक दृष्टांत मिसाल द्वारा जरा अच्छी तरह समझा जाएगी। एक शीश महल है, शीशियां दा महल बनया है, उसके अंदर शीशे दे ही टुकड़े लगे थान। उस शीश महल विच एक कुत्ता प्रवेश कर जाता है जिदे मूँह दे विच रोटी की ग्राही है, टुक की बुरकी है। वो उस शीश महल विच प्रवेश कर जाता है, शीशे का सुभाव है जो वाल तक ही वह जवाब ही देना। जिधरों मूँह उठा के देखता कुत्ता, उन्हें ऐसा प्रतीत होंदा है सामने कोई कुत्ता खड़ा जिदे मूँह दे विच रोटी है, रोटी की ग्राही है। उन्हें यह तो नहीं समझ भी मेरा अपना अक्ष है, इन्नी समझ नहीं कोई होर कुत्ता समझता है। कुकर का स्वभाव है भावें कितना भी रज्जिया क्यों ना हो दूसरे तो खोण की कोशिश करनी, ये वह स्वभाव ही होंगे कुदरत वालों। सो सामने शीशे विच अपना अक्ष देख के उसनू ना जानन करके होर कोई दूसरा कुत्ता सामने खड़ा, वो मूँह रोटी है, टुक की ग्राही है, खोण के वास्ते दौड़ के जाता, दौड़ के शीशे वल जाते अगे, चूंकि शीशा है वह अपना ही कसी, तो शीशे दे विच जाके सिर वजदा, टक्कर वजदी है, दिमाग दे विच सट वजदी है, सट वजण करके कुछ देर चक्कर आउंदा है, फिर थोड़ी जी होश आउंदी है, फिर मूँह उठा के देखदा है, फिर वही उहदा अपना अक्ष दिंदा है, फिर उस तों खोण की कोशिश करता है, इसी तरह टक्करां मार मार के इन्हें अपने आप तो रोटी की ग्राही खोण वास्ते टक्करां मार मार के शीश महल विच ही दुखां सहित प्राण दे दिंदा है। दूसरे उसी शीश महल दे विच एक बच्चा प्रवेश कर जाता है जिदे केस खिलरे हुए हैं, समझ नहीं चूंकि बच्चा है, जिधर नूं मूंह उठा के देखता है वह अपना आप ही दिसना होया, यूं प्रतीत हुंदा कोई सामने भूत खड़ा है, हालांकि वह अपना अक्ष है, पर समझ ना होने करके दूजा समझदा है। सो भूत समझ के डरदा है, सहमदा है, दिल घबराउंदा है, ते यानी घबराहट पैदा होकर बार बार इसी तरह उत्थे दुख विच दा समां गुजर जाता है। उसी शीश महल दे विच एक सियाणा आदमी, कोई बूटेड सुटेड आदमी प्रवेश कर जाता है, समझ रखता है, उसनूं अकल है भी शीशे विच जदों देखी अपना अक्ष दिसना होया, जिस तरफ देखता है अपना ही आप दीना है, अपना अक्ष दीना है, उसनूं देख के खुश हुंदा है, होर पासे देखता है उधर भी शीशा है, अपना ही अक्ष दीना है, उन्हूं दे यूं उसका समा किहो जी खुशी विच गुजरता है। ये दृष्टांत मिसाल है संसार एक शीश महल दी न्याई, जितने शरीर हैं मानो शीशियां दे टुकड़े हैं, सारे दे विच अपना ही आपा है। पहले दर्ज दे वो लोग हैं कुकर बिरती वाले जिहड़े दूसरे तो दूसरे दे हक्कां नूं भी खोहण दी कोशिश करदे हैं, दूसरा औखा होवे, तंग होवे, कितनी तकलीफ है कोई परवाह नहीं, पर खुदगर्जी उन्होंने चित्त विच इतनी बैठी होंगी है, पर अपने पेट से ही ध्यान, उन्होंने कुकर वृत्ति वाले लोग कहा जाता है। सो पहले दर्जे के लोग संसार अज्ञानी भुलड़, दूसरे दर्जे के वह हैं जिन्होंने समझ नहीं है, वह किसी तंग नहीं भावें करते, लेकिन उन्होंने समझने भी सारे शरीरों में मेरा अपना निज स्वरूप ही वासा रखता है, अग्ञान भुलदा पड़दा पिया होया है, इस करके वह भय विच वसते हैं। सो उन्होंने जिंदगी भी सुखदाई नहीं, हाँ कोशिश करते रहते हैं। तीसरे दर्जे के लोग हैं जिहड़े सब दे विच अपना आपा देखते हैं, सारे शरीरों में एको ही जोत प्रकाश दी है, सब मैं जोत जोत है सोए, इस दे चानन सब में चानन होए, गुरसाखी जोत प्रगट होए, घट घट में हर जू वसै संतन कहो पुकार, कौ नानक ते भजमना पौ निद उतरे, हस्ती चीटी तरण लो आदन, एक अखंड वसे अनादन, पीढ़ी तो लैके ब्रह्मा तक, ਸਾਰਿਆਂ ਵਿੱਚ ਇੱਕੋ ਹੀ ਖੰਡ ਵਾਹਿਗੁਰੂ ਵਸਦਾ ਹੈ। ਜਿਨ੍ਹਾਂ ਦੀ ਇਹੋ ਜਿਹੀ ਦ੍ਰਿਸ਼ਟੀ, ਇਹੋ ਜਿਹਾ ਨੇਸ਼ਟਾ ਹੈ, ਉਹਨਾਂ ਨੂੰ ਤਤਵੇਤੇ ਬ੍ਰਹਮ ਗਿਆਨੀ ਆਦਿ ਕਿਹਾ ਜਾਂਦਾ। ਉਹ ਮੁਕਤ ਹੋ ਚੁੱਕੇ, ਦੁੱਖਾਂ ਤੋਂ ਬਰੀ ਹੋ ਗਏ, ਇੱਥੇ ਜੀਵਨ ਮੁਕਤ ਹਨ। ਕਿਸੇ ਨੂੰ ਤੰਗ ਤਾਂ ਕੀ ਕਰਨਾ, ਦੂਸਰੇ ਨੂੰ ਸੁੱਖ ਦੇਣ ਦੀ ਕੋਸ਼ਿਸ਼ ਉਹਨਾਂ ਦੀ ਹੈ, ਅਤੇ ਬਾਕੀ ਆਪਣੀ ਜ਼ਿੰਦਗੀ ਸੁੱਖ ਸ਼ਾਂਤੀ ਵਿੱਚ ਗੁਜ਼ਰਦੀ ਹੈ। ਹੋਰਨਾਂ ਨੂੰ ਅਧਿਕਾਰੀ ਜਨ ਇਸ ਮਾਰਗ ਵਿੱਚ ਪ੍ਰਵਿਰਤ ਕਰਦੇ ਹਨ। ਉਹਨਾਂ ਲੋਕਾਂ ਵਾਸਤੇ ਜਿਹਾ ਜਿਹਾ ਦਰਜਾ ਵੈਸੇ ਹੀ ਬਾਣੀ ਉਚਾਰਨ ਕੀਤੀ ਹੈ, ਭਿਆਨਕ ਰੋਚਕ ਯਥਾਰਥ ਤਿੰਨ ਕਿਸਮ ਦੀ ਹੀ ਬਾਣੀ, ਤਿੰਨ ਕਿਸਮ ਦੇ ਅਧਿਕਾਰੀਆਂ ਵਾਸਤੇ ਇਹ ਸ਼ਬਦ ਗੁਰੂ ਜੀ ਨੇ ਉਹਨਾਂ ਲੋਕਾਂ ਵਾਸਤੇ ਜਿਹਨਾਂ ਦੀ ਦ੍ਰਿਸ਼ਟੀ ਸਮ ਹੈ, ਉਹਨਾਂ ਜਿਹੇ ਪੁਰਸ਼ਾਂ ਵਾਸਤੇ ਉਹਨਾਂ ਦੀ ਅਵਸਥਾ ਨੂੰ ਜ਼ਾਹਰ ਕਰਦਿਆਂ ਉਚਾਰਨ ਕੀਤਾ ਹੈ।
ਤੁਸੀਂ ਤੁਸੀਂ ਮੋਹਿਨਾ, ਤੁਸੀਂ ਤੁਸੀਂ ਮੋਹਿਨਾ, ਤੁਸੀਂ ਤੁਸੀਂ ਮੋਹਿਨਾ, ਤੁਸੀਂ ਤੁਸੀਂ
ਉਚਾਰਨ ਕੀਤਾ। ਦੂਰ ਤੱਕ ਆਵਾਜ਼ ਪਹੁੰਚੀ, ਜੰਗਲ ਸੀ, ਬੀਆਬਾਨ ਸੀ, ਸੁਨਸਾਨ ਸੀ, ਦੂਰ ਤੱਕ ਆਵਾਜ਼ ਪਹੁੰਚੀ। ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਗਈ, ਹਰ ਵਸਤੂ ਨੂੰ ਸ਼ੁੱਧੀ ਪਵਿੱਤਰਤਾ ਹਾਸਲ ਹੋਈ। ਦੁਨੀਆ ਵਿੱਚ ਸ਼ੁੱਧ ਵਸਤੂ ਵਾਹਿਗੁਰੂ ਜਾਂ ਉਸਦਾ ਨਾਮ ਹੀ ਹੈ, ਔਰ ਸਭ ਅਸ਼ੁੱਧ ਅਸਤ ਜੜ ਦੁੱਖ ਰੂਪ ਛਿੰਨ ਹੀ ਹੈ। ਸੋ ਇਹ ਵਾਹਿਗੁਰੂ ਦਾ ਨਾਮ ਜਿਸ ਥਾਂ ਬੈਠ ਕੇ ਜਪਿਆ ਜਾਵੇ ਉਸ ਥਾਂ ਨੂੰ ਵੀ ਪਵਿੱਤਰ ਮੰਨਿਆ ਜਾਂਦਾ। ਜਿੱਥੇ ਨਾਮ ਜਪੀਏ ਪਰਵ ਪਿਆਰੇ, ਸਹੀ ਅਸਥਲ ਸਵੈਨ ਚਵਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ, ਉਹ ਥਾਂ ਨੂੰ ਪਵਿੱਤਰ ਮੰਨਿਆ ਜਿੱਥੇ ਪ੍ਰਭੂ ਦਾ ਵਾਹਿਗੁਰੂ ਦਾ ਜਸ ਹੋਵੇ, ਵਾਹਿਗੁਰੂ ਦਾ ਭਜਨ ਹੋਵੇ।
ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਸਥਲ ਸਵੈਨ ਚੁਬਾਰੇ। ਨਾਮ ਜਪੀਏ ਪ੍ਰਭ ਪਿਆਰੇ ਸਹੀ ਅਲ ਸਲ ਸਵੈਨ ਚੁਬਾਰੇ
ਭਜਨ ਹੁੰਦਾ ਹੈ ਉਹ ਥਾਂ ਭਾਵੇਂ ਵੈਰਾਨ ਥਾਂ ਵੀ ਹੋਵੇ ਉਹ ਵੀ ਸ਼ੋਭਨੀਕ ਅਤੇ ਪਵਿੱਤਰ ਮੰਨਿਆ ਜਾਂਦਾ। ਕਿਸੇ ਸਮੇਂ ਸ਼ਿਵਜੀ ਔਰ ਪਾਰਵਤੀ ਘੋਰ ਜੰਗਲ ਵਿੱਚ ਵਿਚਰ ਰਹੇ ਹਨ। ਸ਼ਿਵਜੀ ਇੱਕ ਕਿਸੇ ਵੈਰਾਨ ਥਾਂ ਟਿੱਬੇ ਨੂੰ ਵਾਰ ਵਾਰ ਮੱਥੇ ਟੇਕੀ ਜਾਂਦੇ ਹੈ। ਉਹਨਾਂ ਨੂੰ ਦੇਖ ਕੇ ਪਾਰਵਤੀ ਪੁੱਛਣ ਲੱਗੀ, ਮਹਾਰਾਜ ਕੋਈ ਇਹੋ ਜਿਹਾ ਥਾਂ ਤਾਂ ਦੀਂਦਾ ਨਹੀਂ ਜੋ ਮੱਥੇ ਟੇਕਣ ਯੋਗ ਹੋਵੇ, ਇਹ ਤਾਂ ਵੈਰਾਨ ਥਾਂ ਹੈ, ਰੋਹੀ ਹੈ, ਉਜਾੜ ਹੈ, ਆਪ ਇੱਥੇ ਮੱਥੇ ਟੇਕਦੇ ਹੋ, ਇਸਦਾ ਕੀ ਕਾਰਨ ਹੈ? ਸ਼ਿਵ ਜੀ ਕਹਿਣਗੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ, ਇਹ ਥਾਂ 'ਤੇ ਬੈਠ ਕੇ ਕਿਸੇ ਰੱਬ ਦੇ ਪਿਆਰੇ ਨੇ ਬੰਦਗੀ ਕੀਤੀ ਹੈ, ਬੰਦਗੀ ਦੇ ਪ੍ਰਭਾਵ ਕਰਕੇ ਇਹ ਪਵਿੱਤਰ ਹੈ, ਇਹ ਜੇ ਥਾਂ ਹੀ ਤੀਰਥ ਰੂਪ ਮੰਨੇ ਜਾਂਦੇ ਤਾਂ ਤੇ ਇਹ ਨਮਸਕਾਰ ਕਰਨ ਯੋਗ ਹੀ ਹੈ। ਦੁਨੀਆਂ ਦੇ ਵਿੱਚ ਅਗਰ ਵਿਗਿਆਨਕ ਤੌਰ 'ਤੇ ਦੇਖਿਆ ਜਾਵੇ, ਕਿਸੇ ਮਕਾਨ ਵਿੱਚ ਜਾਂ ਕਿਸੇ ਕਮਰੇ ਵਿੱਚ ਕੋਈ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਵੇ, ਉੱਥੇ 10-12 ਦਿਨ ਵਾਸਤੇ ਉਹਦੇ ਕਿਰਮ ਰਹਿ ਜਾਇਆ ਕਰਦੇ ਹਨ। ਕਿਸੇ ਮਕਾਨ ਦੇ ਵਿੱਚ ਟੀਵੀ ਦਾ ਮਰੀਜ਼, ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ ਡਾਕਟਰ ਲੋਕ ਮੰਨਦੇ ਹਨ ਵੀ 6 ਮਹੀਨੇ ਵਾਸਤੇ ਟੀਵੀ ਦੇ ਜਰਮ ਰਹਿ ਜਾਂਦੇ ਹੁੰਦੇ, ਹਾਲਾਂਕਿ ਉਹ ਨਜ਼ਰ ਨਹੀਂ ਆਉਂਦੇ, ਦੀਨ ਦੇ ਨਹੀਂ ਇਤਨੇ ਸੂਖਸ਼ਮ ਹੁੰਦੇ ਹਨ। ਜੇ ਉੱਥੇ ਕਿਸੇ ਤੰਦਰੁਸਤ ਆਦਮੀ ਦੀ ਰਿਹਾਇਸ਼ ਹੋ ਜਾਵੇ ਉਸ ਨੂੰ ਪੂਰਾ ਪੂਰਾ ਅਸਰ ਕਰਦੇ ਨੇ, ਬਿਮਾਰੀਆਂ ਚਿੰਬੜਦੀਆਂ। ਸੋ ਜਦੋਂ ਦੁਨਿਆਵੀ ਬਿਮਾਰੀਆਂ ਆਦਿ ਦੀ ਇਹੋ ਜਿਹੀ ਹਾਲਤ ਹੈ ਅਤੇ ਜਿਸ ਥਾਂ ਕੋਈ ਪਰਮੇਸ਼ੁਰ ਦੇ ਭਜਨ ਕਰਨ ਵਾਲਾ ਰਹਿ ਜਾਏ ਉਸ ਥਾਂ ਦੇ ਵਿੱਚ ਵੀ ਕਿਤਨੇ ਪੀਸ ਆਫ ਮਾਇੰਡ ਦੇ, ਮਨ ਦੀ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਨਮ ਰਹਿਣਗੇ, ਲਾਜ਼ਮੀ ਚੀਜ਼ ਹੈ। ਸੋ ਇਸ ਕਰਕੇ ਸ਼ਿਵਜੀ ਕਹਿੰਦੇ ਨੇ ਪਾਰਵਤੀ ਇਹ ਥਾਂ ਪਵਿੱਤਰ ਹੈ, ਕਿਸੇ ਸਾਈਂ ਦੇ ਪਿਆਰੇ ਨੇ, ਰੱਬ ਦੇ ਪਿਆਰੇ ਨੇ ਇਹ ਥਾਂ ਬੈਠ ਕੇ ਬੜੀ ਬੰਦਗੀ ਕੀਤੀ ਹੋਈ ਹੈ, ਇਸ ਵਾਸਤੇ ਇਹ ਥਾਂ ਨਮਸਕਾਰ ਕਰਨ ਯੋਗ ਹੀ ਹੈ। ਤਾਂ ਤੇ ਗੁਰੂ ਜੀ ਫਰਮਾਉਂਦੇ ਹੈ, ਗੁਰੂ ਅਰਜਨ ਦੇਵ ਮਹਾਰਾਜ, ਜਿੱਥੇ ਨਾਮ ਜਪੀਏ ਪਰਬ ਪਿਆਰੇ ਸਹੀ ਅਸਥਲ ਸਵੇਨ ਚਵਾਰੇ, ਇਹ ਵਾਹਿਗੁਰੂ ਜਿੱਥੇ ਨਾ ਜਪੀਂਦੇ ਤੇਰਾ ਉਹ ਵੈਰਾਨ ਥਾਂ ਵੀ ਸ਼ੋਭਨੀਕ ਹੈ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ, ਜਿੱਥੇ ਤੇਰਾ ਭਜਨ ਨਹੀਂ ਹੁੰਦਾ ਭਾਵੇਂ ਘੁੱਗ ਵਸੋਂ ਵੀ ਹੈ ਉਹ ਵੀ ਉਜਾੜ ਰੂਪ ਮੰਨਿਆ ਜਾਂਦਾ ਹੈ। ਕਿਸੇ ਸਮੇਂ ਕਾਸ਼ੀ ਵਿੱਚ ਕਬੀਰ ਜੀ ਦੇ ਸਮੇਂ ਵਿੱਚ ਇੱਕ ਵੱਡਾ ਭਾਰਾ ਮੇਲਾ ਲੱਗਿਆ ਸ਼ਹਿਰ ਦੇ ਵਿੱਚ। ਕੁਛ ਸੱਜਣ ਕਬੀਰ ਜੀ ਦੇ ਪਾਸ ਆਏ, ਕਬੀਰ ਜੀ ਨੂੰ ਕਹਿਣ ਲੱਗੇ ਭਗਤ ਜੀ ਚਲੋ ਤੁਸੀਂ ਵੀ ਮੇਲਾ ਦੇਖ ਆਓ। ਕਬੀਰ ਜੀ ਕਹਿੰਦੇ ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਨਹੀਂ ਹੁੰਦਾ, ਸਤਸੰਗ ਹੋਇਆ ਕਰਦਾ ਹੈ। ਮੇਲਿਆਂ 'ਚ ਜਾਣ ਕਰਕੇ ਬਿਰਤੀ ਚੰਚਲ ਹੁੰਦੀ ਹੈ, ਚੰਚਲ ਬਿਰਤੀ ਦੁੱਖ ਦਾ ਕਾਰਨ ਹੈ। ਸਤਸੰਗ ਵਿੱਚ ਜਾਣ ਕਰਕੇ ਬਿਰਤੀ ਅਚਲ ਹੁੰਦੀ ਹੈ, ਅਚਲ ਬਿਰਤੀ ਸੁਖਦਾਈ ਹੋਇਆ ਕਰਦੀ ਹੈ। ਅਤੇ ਸੰਤਾਂ ਭਗਤਾਂ ਦਾ ਵਿਸ਼ਾ ਜਿਹੜਾ ਹੈ ਮੇਲੇ ਨਹੀਂ ਸਤਸੰਗ ਹੋਇਆ ਕਰਦਾ। ਭਲਾ ਚੰਗਾ ਜੇ ਤੁਹਾਡਾ ਖਿਆਲ ਹੈ, ਚੱਕਰ ਮਾਰੇ ਹੋਣੇ ਹਾਂ, ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉੱਠ ਫਰੀ ਦੱਸ ਉੱਤਿਆ, ਦੁਨੀਆਂ ਦੇਖਣ ਜਾਏ ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ, ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਚੱਲੇ ਹੋਣੇ ਹਾਂ, ਕੋਈ ਮਿਲ ਜੇ ਰੱਬ ਦਾ ਬੰਦਾ। ਸੋ ਕਬੀਰ ਜੀ ਉਹਨਾਂ ਨਾਲ ਚੱਲ ਪੈਂਦੇ ਹਨ, ਸਾਰੇ ਸ਼ਹਿਰ ਦੇ ਵਿੱਚ ਫਿਰੇ, ਥਾਂ ਥਾਂ ਚੱਕਰ ਲਗਾਇਆ। ਸ਼ਾਮ ਹੋ ਗਈ, ਵਾਪਸ ਹੋ ਗਏ। ਵਾਪਸੀ ਦੇ ਵਿੱਚ ਉਹਨਾਂ ਸੱਜਣਾ ਜ਼ਿਕਰ ਕੀਤਾ, ਭਗਤ ਜੀ ਦੇਖੋ ਕਿਤਨੀ ਰੌਣਕ ਸੀ, ਕਿਤਨਾ ਇਕੱਠ ਵੱਠ ਸੀ। ਸੋ ਇਹ ਉਹਨਾਂ ਦੀ ਗੱਲ ਸੁਣ ਕੇ ਕਬੀਰ ਜੀ ਉਹਨਾਂ ਪ੍ਰਥਾ ਹੈ ਇੱਕ ਸਲੋਕ ਉਚਾਰਨ ਕਰਕੇ ਦੱਸ ਦਿਨ, ਕਹਿਣਗੇ ਤੁਹਾਡੇ ਪਾ ਦੀ ਰੌਣਕ ਹੋਣੀ, ਤੁਹਾਡੇ ਪਾ ਦਾ ਇੱਥੇ ਬਹੁਤਾ ਇਕੱਠ ਵੱਟਣ, ਮੇਰੇ ਪਾ ਦਾ ਤਾਂ ਭਾਈ ਉਜਾੜ ਸੀ। ਇਉਂ ਕਹਿੰਦੇ ਨੇ, ਕਿਉਂ ਸਬੱਬ ਵੀ ਨਾਲ ਦੱਸਦੇ ਹਨ। ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਜੋਂ, ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਜੋਂ, ਉਜਾੜ ਕਠਾ ਉਠਾਏ ਇੱਕ ਰਾਮ ਸੁਨੇਹੀ ਬਾਹਰਾ ਉੱਜੜ ਮੇਰੇ ਪਰ ਜਿੱਥੇ ਜਿੱਥੇ ਮੈਂ ਫਿਰਿਆ ਥਾਂ ਥਾਂ ਭਾਵੇਂ ਰਾਗ ਰੰਗ ਹੁੰਦੇ ਸਨ ਜਲਸੇ ਮੁਜਰੇ ਹੁੰਦੇ ਸਨ ਲੋਕਾਂ ਦਾ ਇਕੱਠ ਵੱਠ ਬਹੁਤ ਸੀ ਹੀ ਪਰ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ ਭਜਨ ਕਰਨ ਵਾਲਾ ਨਹੀਂ ਮਿਲਿਆ ਜਿਸ ਤੋਂ ਬਿਨਾਂ ਮੇਰੇ ਫਾਦਾ ਤਾਂ ਉਹ ਘੁੱਗਵਸ ਹੋਣ ਦੇ ਬਾਵਜੂਦ ਵੀ ਉਜਾੜ ਸੀ ਤਾਂ ਤੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀ ਹੈ ਉਹ ਥਾਂ ਪਵਿੱਤਰ ਸ਼ੋਭਨੀ ਜਿੱਥੇ ਪ੍ਰਭੂ ਦੀ ਯਾਦ ਵਾਹਿਗੁਰੂ ਦਾ ਭਜਨ ਹੋਵੇ ਗੁਰੂ ਬਾਬਾ ਜੀ ਨੇ ਬਾਰ ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਗਈ ਜਗ੍ਹਾ ਨੂੰ ਦਰਖਤਾਂ ਨੂੰ ਪਸ਼ੂ ਪੰਛੀਆਂ ਨੂੰ ਸਭ ਨੂੰ ਸ਼ੁੱਧੀ ਪਵਿੱਤਰਤਾ ਹਾਸਲ ਹੋਈ ਸੋ ਸਮਾਪਤੀ ਸ਼ਬਦ ਦੀ ਹੋਣ 'ਤੇ ਮਰਦਾਨੇ ਨੇ ਰਬਾਬ ਰੱਖ ਦਿੱਤਾ ਗੁਰੂ ਬਾਬਾ ਜੀ ਮਰਦਾਨਾ ਆਹਮੋ ਸਾਹਮਣੇ ਬੈਠੇ ਸਨ ਜਿਸ ਤਰਫ ਗੁਰੂ ਬਾਬਾ ਜੀ ਦੀ ਪਿੱਠ ਸੀ ਉਸ ਤਰਫ ਮਰਦਾਨੇ ਦਾ ਮੂੰਹ ਸੀ ਹੋਰ ਜੰਗਲ ਬੀਆਬਾਨ ਸੀ ਮਰਦਾਨੇ ਦੀ ਨਿਗਾਹ ਕੁਛ ਦੂਰ ਗਈ ਇੱਕ ਦ੍ਰਿਸ਼ ਨਜ਼ਰ ਆਇਆ ਇੱਕ ਮੁਰਦਾ ਪਿਆ ਉਸ ਵੱਲ ਇੱਕ ਬਗਿਆੜ ਤਾਮਸੀ ਜੋਨੀ ਦਾ ਜਾਨਵਰ ਜਿਸਦਾ ਸਰੀਰ ਬਹੁਤ ਦੁਬਲਾ ਕਿਰਸ਼ ਲੱਕਾ ਲੱਗਿਆ ਪਸਲੀਆਂ ਨਿਕਲੀਆਂ ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਹੈ ਭੁੱਖਾ ਹੋਣਾ ਬਹੁਤ ਉਹ ਆ ਰਿਹਾ ਹੈ ਉਸਨੇ ਪਹਿਲੇ ਆ ਕੇ ਉਸ ਮੁਰਦੇ ਦੇ ਚਾਰਜ ਫੇਰੇ ਕਈ ਪ੍ਰਕਰਮਾਂ ਕੀਤੀਆਂ ਨੇ ਚੱਕਰ ਕੱਟੇ ਵਾਪਸ ਹੋ ਗਿਆ ਉਸਨੂੰ ਖਾਧਾ ਨਹੀਂ ਕੁਛ ਕਦਮ ਵਾਪਸ ਚਲਾ ਗਿਆ ਫਿਰ ਮੁੜਿਆ ਆਇਆ ਆ ਕੇ ਫਿਰ ਉਸ ਮੁਰਦੇ ਨੂੰ ਪੈਰਾਂ ਵੱਲੋਂ ਸੁੰਘਣਾ ਸ਼ੁਰੂ ਕਰ ਦਿੱਤਾ ਪੈਰ ਸੁੰਘੇ ਇਸੀ ਤਰ੍ਹਾਂ ਸਾਰਾ ਸਰੀਰ ਕਲਾ ਕਲਾ ਅੰਗ ਸੁੰਘਿਆ ਫਿਰ ਨਹੀਂ ਖਾਧਾ ਫਿਰ ਮੁੜ ਚੱਲਿਆ ਇਸ ਕੌਤਕ ਨੂੰ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋਇਆ ਇਹ ਤਾਮਸੀ ਜੋਨੀ ਦਾ ਜਾਨਵਰ ਇਹਦਾ ਖਾਜਾ ਹੀ ਮਾਨਸ ਹੈ ਪਹਿਲੇ ਇਸਦੇ ਚਾਰ ਛੁਰੇ ਫਿਰ ਕੇ ਮੁੜ ਗਿਆ ਦੁਬਾਰਾ ਆਇਆ ਇਸਦੇ ਸਾਰੇ ਸਰੀਰ ਦੇ ਅੰਗ ਸੁੰਘ ਸੁੰਘਾ ਕੇ ਮੁੜ ਗਿਆ ਫਿਰ ਨਹੀਂ ਖਾਧਾ ਇਸ ਗੱਲ ਵਿੱਚ ਕੋਈ ਭੇਦ ਹੈ ਉਸਨੇ ਮਰਦਾਨੇ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਗਰੀਬ ਨਿਵਾਜ ਹਜ਼ੂਰ ਦੇ ਪਿਛਲੇ ਪਾਸੇ ਇੱਕ ਖੋਤਕ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਆਪ ਕਿਰਪਾ ਕਰਕੇ ਨਿਵਿਰਤ ਕਰੋ ਗੁਰੂ ਜੀ ਨੇ ਪੁੱਛਿਆ ਕੀ ਸ਼ੰਕਾ ਮਰਦਾਨਿਆਂ ਉਸਨੇ ਅਰਜ਼ ਕਰ ਦਿੱਤੀ ਗਰੀਬ ਨਾਲ ਮੁਰਦਾ ਪਿਛਲੇ ਪਾਸੇ ਪਿਆ ਇੱਕ ਉਸ ਵੱਲ ਇੱਕ ਬਘਿਆੜ ਬਹੁਤ ਦੁਬਲਾ ਕਿਰਸ਼ ਲੱਕਾ ਲੱਗਿਆ ਪਸਲੀਆਂ ਨਿਕਲੀਆਂ ਦੇਖਣ ਮਾਤਰ ਤੋਂ ਪ੍ਰਤੀਤ ਨਾ ਬੜਾ ਭੁੱਖਾ ਹੋਣਾ ਉਹਦੇ ਪਹਿਲੇ ਚਾਰ ਛਫੇਰੇ ਫਿਰ ਕੇ ਮੁੜ ਗਿਆ ਵਾਪਸ ਜਾ ਕੇ ਕੁਛ ਕਦਮ ਜਾ ਕੇ ਫਿਰ ਮੁੜਿਆ ਆਇਆ ਫਿਰ ਸਾਰੇ ਸਰੀਰ ਦੇ ਅੰਗ ਸੁੰਘੇ ਫਿਰ ਨਹੀਂ ਖਾਧਾ ਫਿਰ ਉਹ ਮੁੜਿਆ ਜਾ ਰਿਹਾ ਹੈ ਆਪ ਅੰਤਰਜਾਮੀ ਸਰਬਕਤ ਕਾਲੀ ਕਿਰਪਾ ਕਰਕੇ ਦੱਸੋ ਕੀ ਕਾਰਨ ਹੈ ਕਿਉਂ ਇਸਨੇ ਇਸਨੂੰ ਨਹੀਂ ਖਾਧਾ ਗੁਰੂ ਬਾਬਾ ਜੀ ਨੇ ਫਰਮਾਇਆ ਮਰਦਾਨਿਆ ਜੇ ਬਘਿਆੜ ਨੂੰ ਬੁਲਾਵੇਂ ਉਸਦੀ ਜ਼ਬਾਨੀ ਸੁਣੇ ਤਾਂ ਬਹੁਤੀ ਚੰਗੀ ਗੱਲ ਹੈ ਮਰਦਾਨੇ ਨੇ ਆਵਾਜ਼ ਦਿੱਤੀ ਬਘਿਆੜ ਮੁੜਿਆਇਆ ਗੁਰੂ ਬਾਬਾ ਜੀ ਦੇ ਹੁਕਮਾਂ ਤੋਂ ਤਿੰਨਾਂ ਲੋਕਾਂ 14 ਪੌਰਾਂ ਵਿੱਚ ਬਾਹਰ ਕਿਹੜੀ ਗੱਲ ਹੋ ਸਕਦੀ ਸੀ ਮੁੜਿਆ ਆਇਆ ਸਿਰ ਨਵਾ ਕੇ ਬਹਿ ਗਿਆ ਹੁਕਮ ਹੈ ਪੁੱਛ ਲੈ ਸੋ ਮਰਦਾਨੇ ਨੇ ਪੁੱਛਿਆ ਬਾਈ ਤੇਰਾ ਸਰੀਰ ਬੜਾ ਦੁਬਲਾ ਭੁੱਖਾ ਪ੍ਰਤੀਤ ਹੁੰਦਾ ਹੈ, ਉਹ ਤੇਰਾ ਖਾਜਾ ਸੀ, ਤੂੰ ਉਸਨੂੰ ਖਾਧਾ ਕਿ ਉਹਨਾਂ ਪਹਿਲੇ ਚਾਰ ਸਫੇਰੇ ਫਿਰ ਕੇ ਮੁੜ ਗਿਆ, ਫਿਰ ਉਸਦੇ ਸਾਰੇ ਅੰਗ ਉਸਨੂੰ ਸੰਘਾ ਕੇ ਮੁੜ ਗਿਆ, ਇਸ ਗੱਲ ਵਿੱਚ ਕੀ ਭੇਦ ਹੈ? ਇਹ ਸੁਣ ਕੇ ਬਘਿਆੜ ਮਨੁੱਖੀ ਬੋਲੀ ਵਿੱਚ ਬੋਲਣ ਲੱਗਾ, ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਮਨੁੱਖੀ ਬੋਲੀ ਬੋਲਣ ਦੀ ਤਾਕਤ ਉਸਨੂੰ ਆਈ। ਉਹ ਕਹਿੰਦਾ ਹੈ, ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾ ਹਾਂ। 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੋਇਆ ਕਰਦੀ ਹੈ। ਅਤੇ ਜਿਸ ਵਕਤ ਤੂੰ ਰਬਾਬ ਵਜਾਉਂਦਾ ਸੈਂ, ਗੁਰੂ ਬਾਬਾ ਜੀ ਦੇ ਪਵਿੱਤਰ ਗਲਤ ਸ਼ਬਦ ਦਾ ਉਚਾਰ ਹੋ ਰਿਹਾ ਸੀ, ਮੈਂ ਦੂਰੋਂ ਇਸ ਮੁਰਦੇ ਨੂੰ ਦੇਖਿਆ, ਦੇਖ ਕੇ ਚਿੱਤ ਵਿੱਚ ਬੜੀ ਖੁਸ਼ੀ ਹੋਈ ਵੀ ਇਸ ਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ। ਪਰ ਸ਼ਬਦ ਮੇਰੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਅਤੇ ਪਵਿੱਤਰ ਕਰ ਗਿਆ। ਇਹ ਸ਼ੁੱਧੀ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ ਵੀ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ, ਨਾਸਤਕ ਜਾਂ ਆਸਤਕ। ਨਾਸਤਕ ਰੱਬ ਦੀ ਹਸਤੀ ਤੋਂ ਮੁਨਕਰ, ਆਸਤਕ ਰੱਬ ਦੀ ਹਸਤੀ 'ਤੇ ਵਿਸ਼ਵਾਸ ਰੱਖ ਕੇ ਉਸਦੀ ਬੰਦਗੀ ਕਰਨ ਵਾਲਿਆਂ ਨੂੰ ਕਹਿੰਦੇ। ਨਾਸਤਕਤਾ ਸਭ ਪਾਪਾਂ ਦਾ ਮੂਲ ਹੈ, ਆਸਤਕਤਾ ਸਭ ਪੁੰਨਾਂ ਦਾ ਮੂਲ ਹੈ। ਸਯੋਂ ਮੈਨੂੰ ਇਤਨੀ ਸਮਝ ਆ ਗਈ ਵੀ ਇਹ ਮੁਰਦਾ ਜੋ ਪਿਆ ਹੈ ਆਪਣੀ ਜ਼ਿੰਦਗੀ ਵਿੱਚ ਨਾਸਤਕ ਰਿਹਾ, ਰੱਬ ਦੀ ਹਸਤੀ ਤੋਂ ਸਾਰੀ ਜ਼ਿੰਦਗੀ ਮੁਨਕਰ ਰਿਹਾ ਹੈ, ਕਦੇ ਵੀ ਰੱਬ ਦੀ ਹਸਤੀ 'ਤੇ ਵਿਸ਼ਵਾਸ ਨਹੀਂ ਲੈਂਦਾ। ਹਾਲਾਂਕਿ ਸਾਧ ਸਿੰਘ ਇਸ ਨੂੰ ਮੁਨਕਰ ਹੋਣ ਨੂੰ ਥਾਂ ਨਹੀਂ ਕੋਈ। ਜਿਵੇਂ ਪਾਣੀ ਦੀ ਇੱਕ ਬੂੰਦ ਕਹੇ ਵੀ ਸਮੁੰਦਰ 'ਤੇ ਇਨਕਾਰ ਨਹੀਂ ਹੋਇਆ, ਉਹਦਾ ਕਹਿਣਾ ਕਿਤਨਾ ਫਜ਼ੂਲ ਹੈ। ਇੱਕ ਜ਼ਰਾ ਰੇਤੇ ਦਾ ਕਹੇ ਟਿੱਬਾ 'ਤੇ ਇਨਕਾਰ ਨਹੀਂ ਹੋਇਆ, ਉਸਦਾ ਵੀ ਕਹਿਣਾ ਇਸੇ ਤਰ੍ਹਾਂ ਫਜ਼ੂਲ ਹੈ। ਇਸੇ ਤਰ੍ਹਾਂ ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੋਣ ਕਰਕੇ ਇਹ ਕਹੇ ਪਰਮਾਤਮਾ ਹੈ ਨਹੀਂ, ਇਹਦੀ ਉਹੀ ਜਿਹੀ ਭੁੱਲ ਹੈ ਜਿਵੇਂ ਉਹ ਪਾਣੀ ਦੀ ਬੂੰਦ ਦੀ ਔਰ ਰੇਤੇ ਦੇ ਜ਼ਰੇ ਦੀ। ਸੰਯੋਗ ਕਰਕੇ ਨਾ ਸਮਝ ਹੋਣ ਕਰਕੇ, ਬੁੱਧ ਉੱਪਰ ਅਗਿਆਨ ਦਾ ਭੁੱਲ ਦਾ ਪਰਦਾ ਪਿਆ ਹੋਣ ਕਰਕੇ ਇਸ ਗੱਲ ਤੋਂ ਮੁਨਕਰ ਹੈ। ਦਰਅਸਲ ਮੁਨਕਰ ਹੋਣ ਨੂੰ ਥਾਂ ਕੋਈ ਨਹੀਂ। ਅਸੀਂ ਜਿਤਨੇ ਸਾਰੇ ਹਾਂ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਦੇ ਪੁੱਤਰ ਹਾਂ। ਭਾਵੇਂ ਕਿਵੇਂ ਵੀ ਇਹ ਸਰੀਰ ਸਾਨੂੰ ਥੋੜ੍ਹੀ ਦੇਰ ਵਾਸਤੇ ਮਿਲਿਆ ਹੋਇਆ ਹੈ, ਅਸੀਂ ਸਰੀਰ ਦੇ ਵਿੱਚ ਜਿਸ ਦੇ ਆਸਰੇ ਸਰੀਰ ਫਿਰਦਾ ਹੈ, ਜਿਸ ਨੂੰ ਉਰਦੂ ਵਿੱਚ ਰੂਹ ਕਹਿੰਦੇ ਹਨ, ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ, ਆਮ ਅੱਖਾਂ ਵਿੱਚ ਜੀਵਾਤਮਾ ਕਹਿੰਦੇ ਹਨ, ਉਹ ਸਾਡਾ ਆਪਣਾ ਆਪਾ ਹੈ, ਆਪਣਾ ਸਰੂਪ ਹੈ। ਅਸੀਂ ਦੇਹ ਨਹੀਂ ਹਾਂ, ਅਸੀਂ ਜਿਸਮ ਨਹੀਂ ਹਾਂ। ਜਿਸਮ ਤਾਂ ਕੁਛ ਦੇਰ ਵਾਸਤੇ ਸਾਨੂੰ ਹੀ ਉਹ ਮਿਲੇ, ਜਿਵੇਂ ਕਿਸੇ ਨੂੰ ਕੁਛ ਦੇਰ ਵਾਸਤੇ ਘੋੜਾ ਮਿਲ ਜਾਏ, ਉਸਦੀ ਯਾਤਰਾ ਕਰਨੀ ਹੋਵੇ ਤਾਂ ਉਸ ਤੋਂ ਖੁਸ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਸਾਥੋਂ ਫਿਰ ਲੈ ਲਿਆ ਜਾਏਗਾ, ਅਸੀਂ ਜੀਵਾਤਮਾ ਹਾਂ। 84 ਜੋਨ ਦਾ ਗੇੜਾ ਕੱਟ ਕੇ ਮਨੁੱਖ ਸਰੀਰ ਵਿੱਚ ਆਏ ਹਾਂ। ਮਨੁੱਖਾਂ ਦੇ ਦਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ, ਜਿਸ ਨੂੰ ਪਾ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ, ਜਨਮਾਂ ਜਨਮਾਂਤਰਾਂ ਦੇ ਬੰਧਨ ਕੱਟਣੇ ਹਨ, ਫਿਰ ਦੁੱਖਾਂ 'ਚ ਨਹੀਂ ਪੈਣਾ। ਇਹ ਮੌਕਾ ਹੈ, ਸਾਨੂੰ ਹਾਸਲ ਹੋਇਆ ਹੈ। ਇਸ ਮੌਕੇ ਨੂੰ ਇਉਂ ਗਵਾ ਦੇਣਾ ਭੁੱਲ ਵਿੱਚ, ਅਗਿਆਨ ਵਿੱਚ, ਅਤੇ ਇੱਦੋਂ ਵੱਧ ਕੇ ਹੋਰ ਮਹਾਂਪਾਪ ਕੀ ਹੁੰਦਾ ਹੈ। ਇਸ ਵਾਸਤੇ ਇਉਂ ਨਾਸਤਕ ਗਲਤੀ 'ਤੇ ਹੈ, ਆਸਤਕ ਪੁਰਸ਼ ਜਿਹੜੇ ਹਨ ਜਿਹਨਾਂ ਨੂੰ ਸਮਝ ਹੈ ਵੀ ਅਸੀਂ ਪਰਮਾਤਮਾ ਦੇ ਅੰਸ਼ ਹਾਂ। ਕਹੋ ਕਬੀਰੇ ਰਾਮ ਕੀ ਅੰਸ਼ ਜਸ ਕਾਗਤਰ ਮਿਟੇ ਰਮਨਸ, ਅਸੀਂ ਉਸ ਦੀ ਅੰਸ਼ ਹਾਂ, ਉਸਨੂੰ ਮਿਲਣਾ ਹੈ। ਇਸ ਮਾਨੁਖ ਤਨ ਦੇ ਵਿੱਚ ਬੰਦਗੀ ਕਰਕੇ ਉਸ ਦੇ ਵਿੱਚ ਅਭੇਦ ਹੋਇਆ ਜਾਂਦਾ ਹੈ। ਸੋ ਉਹ ਠੀਕ ਰਸਤੇ 'ਤੇ ਜਾਣ ਵਾਲੇ ਹਨ। ਸੋ ਇਉਂ ਉਹ ਬਘਿਆੜ ਕਹਿੰਦਾ ਹੈ, ਭਾਈ ਮਰਦਾਨਾ, ਇਹ ਜੋ ਮੁਰਦਾ ਪਿਆ ਹੈ ਆਪਣੀ ਜ਼ਿੰਦਗੀ ਵਿੱਚ, ਇਹ ਨਾਸਤਕ ਸੀ। ਮੈਂ ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲਤਾਮ ਸੀ, ਜੋ ਉਹਨੇ ਵਿੱਚ ਫਿਰ ਰਹੇ ਹਾਂ, ਬੜਾ ਦੁੱਖ ਪਾ ਰਹੇ ਹਾਂ। ਸੋ ਅਗਰ ਇਹੋ ਜਿਹੇ ਨਾਸਤਕ ਪੁਰਸ਼ ਦਾ, ਪਾਪੀ ਪੁਰਸ਼ ਦਾ ਮਾਂਸ ਖਾ ਲਿਆ ਤਾਂ ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਹੋਵੇ। ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ, 18 ਵੱਡੇ ਵੱਡੇ, ਛੋਟੇ ਵੱਡੇ ਰਲ ਕੇ 84 ਬਣਦੇ ਹੈ, ਇਹ ਨਰਕ ਤਿਆਰ ਹਨ। ਜੇ ਕਿਤੇ ਇਹੋ ਜਿਹੇ ਪੁਰਸ਼ ਦਾ ਮਾਂਸ ਖਾ ਲਿਆ, ਐਸਾ ਨਾ ਹੋਵੇ ਮੇਰੇ ਵਾਸਤੇ ਕੋਈ ਹੋਰ ਨਵਾਂ ਹੀ ਨਰਕ ਤਿਆਰ ਹੋਵੇ, ਇਹ ਜਾਣ ਕੇ ਮੈਂ ਇਸ ਨੂੰ ਛੋੜ ਚੱਲ। ਫਿਰ ਭੁੱਖ ਚੂੰਕਿ ਡਾਢੀ ਲੱਗੀ ਸੀ, ਦੁਬਾਰਾ ਮੁੜ ਕੇ ਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ, ਕਿਸੇ ਭੁੱਲ ਚੁੱਕੇ ਸਤਸੰਗ ਵੀ ਚਲਿਆ ਗਿਆ ਹੋਵੇ, ਪੈਰੀਂ ਹੱਥੀਂ ਟਹਿਲ ਸੇਵਾ ਕਮਾਲੀ ਹੋਵੇ। ਇਸੇ ਤਰ੍ਹਾਂ ਸਾਰੇ ਅੰਗ ਮੈਂ ਸੁੰਘਣੇ ਸ਼ੁਰੂ ਕੀਤੇ, ਪਰ ਭਾਈ ਮਰਦਾਨਾ ਉੱਕਾ ਕੋਰਾ ਸੀ, ਇਸ ਕਰਕੇ ਮੈਂ ਇਸਦਾ ਮਾਂਸ ਨਹੀਂ ਖਾਧਾ ਹੈ। ਭੁੱਖ ਤਾਂ ਮੈਨੂੰ ਬੜੀ ਡਾਢੀ ਲੱਗੀ ਹੋਈ। ਜਦੋਂ ਇੰਨੀ ਗੱਲ ਉਸ ਬਘਿਆੜ ਨੇ ਕਹੀ ਤਾਂ ਗੁਰੂ ਬਾਬਾ ਜੀ ਫਰਮਾਉਂਦੇ, ਦੇਖਿਆ ਮਰਦਾਨਿਆ, ਉਹ ਭਗਤਹੀਨ ਪੁਰਸ਼ ਨੂੰ ਇਹੋ ਜਿਹੇ ਤਾਮਸੀ ਜੋਨੀ ਦੇ ਜਾਨਵਰ ਵੀ ਕਿਹੋ ਜਿਹਾ ਬੁਰਾ ਸਮਝਦੇ ਹਨ, ਸਾਡੇ ਮਤ ਵਿੱਚ ਤਾਂ ਇਹਦੀ ਵਕਤ ਕੀ ਹੈ। ਇੰਨਾ ਕਹਿੰਦੇ ਹੋਇਆਂ ਫਰਮਾਇਆ ਗੁਰੂ ਜੀ ਨੇ ਮਰਦਾਨਿਆ, ਰਬਾਬ ਉਠਾ ਜ਼ਰਾ। ਮਰਦਾਨੇ ਰਬਾਬ ਉਠਾਇਆ, ਹਜ਼ੂਰ ਇਉਂ ਸਮਝਾਉਂਦੇ ਹੈ।
ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ,
ਕਾਹੇ ਜਗੇ ਆਇਆ, ਪੂਰੇ ਗੁਰ ਕੀ ਸੇਵਨਾ ਕੀ ਨੀ ਬਿਰਥਾ ਜਨਮ ਗਵਾਇਆ। ਭਗਤਹੀਣ ਪੁਰਸ਼ ਮਾਨੁਖ ਤਨ ਧਾਰ ਕੇ ਕਿਉਂ ਸੰਸਾਰ 'ਤੇ ਆਇਆ, ਜਿਸਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਉਸਦਾ ਮਾਨੁਖ ਤਨ ਧਾਰਿਆ ਵਿਅਰਥ ਹੈ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਥਣਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਜਿਵੇਂ ਉਹਨਾਂ ਥਣਾਂ ਦਾ ਹੋਣਾ ਬੇਅਰਥ ਮੰਨਿਆ, ਇਸੇ ਤਰ੍ਹਾਂ ਹੀ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਮਾਨੁਖ ਤਨ ਧਾਰਿਆ ਬੇਅਰਥ ਹੈ। ਸੋ ਇਉਂ ਕਹਿੰਦੇ ਮਰਦਾਨਿਆਂ, ਇਸ ਜੀਵਾਤਮਾ ਨੂੰ ਜਿਵੇਂ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਉਹਦੇ ਜਿਹੜੇ ਆਪਣੇ ਕੰਮ ਕਾਰ ਕਰਨ ਦੇ ਔਜ਼ਾਰ ਹਨ, ਟੂਲਸ ਹਨ, ਉਹਨਾਂ ਦੁਆਰਾ ਕੰਮ ਕਰਦੇ ਲਾਭ ਉਠਾਉਂਦਾ ਹੈ, ਜਾਂ ਜ਼ਿਮੀਂਦਾਰ ਆਪਣੇ ਖੇਤ ਵਿੱਚ ਜਾ ਕੇ ਖੇਤੀਪਤੀ ਦੇ ਜਿਹੜੇ ਉਸਦੇ ਔਜ਼ਾਰ ਹਨ ਉਹਨਾਂ ਦੁਆਰਾ ਕੰਮ ਕਰਦਾ ਹੈ, ਲਾਭ ਉਠਾਉਂਦਾ। ਇਸੇ ਤਰ੍ਹਾਂ ਜੀਵਾਤਮਾ ਰੂਪੀ ਜ਼ਿਮੀਂਦਾਰ ਜਾਂ ਕਾਰੀਗਰ, ਇਹ ਸਥੂਲ ਸਰੀਰ ਇਹਦਾ ਕਾਰਖਾਨਾ ਹੈ। ਇਸ ਦੇ ਵਿੱਚ ਪੰਜ ਕਰਮ ਇੰਦਰੀਏ, ਗਿਆਨ ਇੰਦਰੀਏ, ਮਨ, ਬੁੱਧ ਆਦਿ ਇਹ ਟੂਲਸ ਹਨ, ਔਜ਼ਾਰ ਹਨ, ਇਹਨਾਂ ਦੁਆਰਾ ਇਸਨੇ ਭਗਤੀ ਕਰਨੀ ਹੈ। ਪੈਰੀਂ ਚੱਲ ਕੇ ਸਤਸੰਗ ਵਿੱਚ ਜਾਣਾ ਹੈ, ਹੱਥੀਂ ਟਹਿਲ ਸੇਵਾ ਕਮਾਉਣੀ ਹੈ, ਸਿਰ ਗੁਰੂ ਚਰਣੀ ਨਿਵਾਉਣਾ ਹੈ, ਨੇਤਰ ਨਾਲ ਗੁਰੂ ਕੇ ਦੀਦਾਰ ਕਰਨੀ ਹੈ, ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣਨਾ ਹੈ, ਜ਼ੁਬਾਨ ਕਰਕੇ ਵਾਹਿਗੁਰੂ ਦਾ ਜਸ ਕਰਨਾ ਹੈ, ਸ਼ੀਤਲਾ ਮਨ ਕਰਕੇ ਭਗਤੀ ਦਾ ਸੰਕਲਪ ਕਰਨਾ ਹੈ, ਬੁੱਧ ਕਰਕੇ ਬ੍ਰਹਮ ਵਿਚਾਰ ਕਰਨੀ ਹੈ, ਇਉਂ ਇਹਨਾਂ ਨੂੰ ਇਸ ਪਰਮਾਰਥਕ ਮਾਰਗ 'ਤੇ ਲਗਾਉਣਾ, ਇਉਂ ਕਹਿ ਲਓ ਗੁਰਮਤ ਦੇ ਅਨੁਸਾਰ ਚਲਾਉਣਾ ਹੈ। ਜਿਹੜੇ ਇਉਂ ਕਰਦੇ ਹਨ ਉਹ ਮਾਨੁਖਤਾ ਨੂੰ ਸਫਲਾ ਕਰ ਲੈਂਦੇ ਹਨ, ਜਿਹੜੇ ਇਸ ਮਾਰਗ 'ਤੇ ਨਹੀਂ ਆਉਂਦੇ ਇਹਨਾਂ ਨੂੰ ਦੂਸਰੇ ਰਸਤੇ 'ਤੇ ਚਲਾਉਂਦੇ ਹਨ, ਉਹ ਆਪਣੇ ਮਾਨੁਖ ਸਰੀਰ ਨੂੰ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਆਉਣਾ ਵਿਅਰਥ ਹੈ। ਬਲਕਿ ਗੁਰੂ ਜੀ ਫਰਮਾਉਂਦੇ ਮਰਦਾਨੇ ਆ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਇਆ ਜਾਂਦਾ ਬਲਕਿ ਖੋਟੀ ਥਾਵੀਂ ਜਾਇਆ ਜਾਂਦਾ ਹੈ, ਉਹਨਾਂ ਪੈਰਾਂ ਨਾਲੋਂ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਹਨ। ਜਿਨ੍ਹਾਂ ਹੱਥਾਂ ਦੇ ਨਾਲ ਟੈਲ ਸੇਵਾ ਨਹੀਂ ਕਮਾਈ ਜਾਂਦੀ, ਕੁਛ ਬੁਰਾਈ ਕੀਤੀ ਜਾਂਦੀ ਹੈ, ਉਹਨਾਂ ਹੱਥਾਂ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਅੱਛੀਆਂ ਹਨ। ਜਿਨ੍ਹਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਚ ਸੁਣਿਆ ਜਾਂਦਾ ਹੈ ਬਲਕਿ ਪ੍ਰਭੂ ਦਾ ਜਸ ਨਹੀਂ ਸੁਣਿਆ ਜਾਂਦਾ, ਉਹਨਾਂ ਕੰਨਾਂ ਦੇ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ ਹਨ। ਜਿਨ੍ਹਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਹੈ ਪਰ ਵਾਹਿਗੁਰੂ ਆਪਣੇ ਇਸ਼ਟ ਦੇ ਪ੍ਰਭੂ ਗੁਰੂ ਪ੍ਰਭੂ ਦੇ ਦੀਦਾਰ ਨਹੀਂ ਕਰਦਾ, ਉਹਨਾਂ ਅੱਖਾਂ ਦੇ ਨਾਲੋਂ ਮੋਰ ਦੇ ਖੰਭਾਂ 'ਤੇ ਟਿੱਕੀਆਂ ਭਰੀਆਂ ਹਨ। ਜਿਸ ਜ਼ਬਾਨ ਦੇ ਨਾਲ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਚ ਤਾਂ ਸਾਰਾ ਦਿਨ ਰਾਤ ਬੋਲਦਾ ਹੈ ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ਬਾਨ ਨਾਲੋਂ ਮੇਂਢਕ ਡੱਡੂ ਦੀ ਜ਼ਬਾਨ ਚੰਗੀ ਹੈ। ਜਿਹੜਾ ਸਿਰ ਗੁਰੂ ਦੇ ਚਰਣੀ ਨਹੀਂ ਨਿਵਦਾ ਭਾਵੇਂ ਹੀਰੇ ਲਾਲ ਜਵਾਰਾ ਆਦਿ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ, ਉਹ ਪਾਰ ਰੂਪ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਹਿਰਦਾ ਪੱਥਰ ਤੇ ਸ਼ੂਨ ਹੈ, ਸਾਰਾ ਸਰੀਰ ਦੇ ਅੰਗ ਹੀ ਨਿਸਫਲ ਵਿਅਰਥ ਹਨ। ਜੇ ਇਹਨਾਂ ਨੂੰ ਸੇਵਾ ਭਗਤੀ ਵਿੱਚ ਨਾ ਲਗਾਇਆ ਜਾਵੇ ਤਾਂ ਤੇ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮਾਨੁਖ ਤਨ ਤਾਰਿਆ ਵਿਅਰਥ ਹੈ, ਆਉਣਾ ਨਿਸਫਲ ਹੈ।
ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ,
ਸੇਵਾ ਤੋਂ ਬਿਨਾਂ ਬੇਅਰਥ ਹੈ। ਸੋ ਗੁਰੂ ਜੀ ਫਰਮਾਉਂਦੇ ਹਨ आवने आए शिष्ट में बिन बूझे पशु ठोर। मनुख शरीर विच ऐ दुनिया विच आ गए पर बिन वाहिगुरु की भगती ते हैवान ही नहीं, मेरे उपर हैवान ही नहीं बल्कि मरे हुए हैवान हैं। ठोर मरे पशु का ना है जां ठोर, उन्होंने भी कह दिता जाता है रात को नीरा चारा पशुओं को पाईदा, गाइया मंझा बैलों को बचरें का उन्होंने रूड़िया तो सुट दिता जाता है। उन्होंने कौन चरदा खोते, उन्होंने भी ढोर कहा जाता है। यहोजा दर्जा वाहगुरु की बंदगी तो बिना गुरु जी देंदे हैं।
आवण नू जग विच आ गए ने, आवण नू जग विच आ गए ने,
बिना यू गुरबाणी का फरमान यानी गुरु जी का फरमान है। चंते बिना लोगों के दिलों में यह शक पैदा होंगे अपने मन की मत द्वारा कि मानुख तन चार दिहाड़े ईश्वरत वास्ते मिलिया है, खाओ पिए दू वध के होर ज्यादा क्या है, उन्होंने जवाब यू गुरु जी ने दिता है। ਹੁਣ ਕਿਉਂਕਿ ਸਮਾਂ ਨਹੀਂ ਇਜਾਜ਼ਤ ਦਿੰਦਾ, ਗੁਰੂ ਸਤੋਤਰ ਪੜ੍ਹੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ धन है धन है गुरु श्री हर कृष्ण जी धन है धन है धन है धन है गुरु तेग बहादुर धन है I'm